ਕਲਗੀਧਰ ਜੀ ਦਾ ਚਮਕੌਰ ਪੁੱਜਣਾ। ਸਤਿਗੁਰੂ ਜੀ ਕੋਟਲਾ ਨਿਹੰਗ ਖਾਂ ਤੋਂ ਚੱਲ ਕੇ ਬੂਰ ਮਾਜਰੇ ਪੁੱਜੇ। ਇੱਕ ਖੂਹੀ ਤੇ ਰੁਕ ਕੇ ਹੱਥ ਮੂੰਹ ਧੋਤਾ ਅਤੇ ਜਲ ਛਕਿਆ। ਸਤਿਗੁਰੂ ਜੀ ਦੀ ਪਾਵਨ ਚਰਨ ਛੋਹ ਨਾਲ ਮੁਕੱਦਸ ਹੋਏ ਪਵਿੱਤਰ ਹੋਏ ਇਸ ਅਸਥਾਨ ਤੇ ਅੱਜ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਥਾਪਿਤ ਹੈ। ਇਸ ਅਸਥਾਨ ਦਾ ਪਹਿਲਾ ਨਾਮ ਦੀਦਾਰ ਸਰ ਵੀ ਸੁਣੀਂਦਾ ਹੈ। ਇੱਥੇ ਥੋੜੇ ਜਿਹੇ ਸਮੇਂ ਦੇ ਮੁਕਾਮ ਦੌਰਾਨ ਸਿੰਘਾਂ ਨੇ ਆਲੇ ਦੁਆਲੇ ਤੋਂ ਵੈਰੀ ਦੀ ਕਨਸੋਲ ਲਈ, ਜਿਸ ਤੋਂ ਪਤਾ ਲੱਗ ਗਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਵੈਰੀ ਦਲ ਸਤਿਗੁਰੂ ਜੀ ਦੀ ਪੈੜ ਦੱਬਦਾ ਹੋਇਆ ਪਿੱਛਾ ਕਰਦਾ ਮਗਰ ਹੀ ਮਗਰ ਚੜਿਆ ਆ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਕੁ ਮਰਜੀਵੜਿਆਂ ਦੀ ਫੌਜ ਨਾਲ ਬੂਰ ਮਾਜਰੇ ਤੋਂ ਚੱਲ ਕੇ ਚਮਕੌਰ ਪਿੰਡ ਦੀ ਜੂਹ ਵਿੱਚ ਸਹੀ ਸਲਾਮਤ ਪੁੱਜ ਗਏ। ਸਤਿਗੁਰੂ ਜੀ ਨੇ ਪਿੰਡ ਤੋਂ ਬਾਹਰ ਵਾਰ ਇੱਕ ਬਾਗ ਵਿੱਚ ਡੇਰਾ ਲਾ ਲਿਆ। ਅੱਜ ਕੱਲ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਸ਼ੋਭਨੀਕ ਹੈ। ਚਮਕੌਰ ਦੇ ਇਰਦ ਗਿਰਦ ਕੰਡਿਆਲੀਆਂ, ਝਾੜੀਆਂ, ਜੰਡ, ਕਰੀਰ ਅਤੇ ਕਾਹੀ ਦਾ ਜੰਗਲ ਸੀ। ਗੁਰਦੇਵ ਜੀ ਦੀ ਦ੍ਰਿਸ਼ਟੀ ਵਿੱਚ ਚਮਕੌਰ ਸਾਹਿਬ ਦਾ ਮੈਦਾਨ ਪਹਿਲਾਂ ਤੋਂ ਹੀ ਘੁੰਮ ਰਿਹਾ ਸੀ, ਕਿਉਂਕਿ ਜੰਗੀ ਦ੍ਰਿਸ਼ਟੀਕੋਣ ਤੋਂ ਇਸ ਨਗਰ ਦੀ ਮਹੱਤਤਾ ਆਪ ਜੀ ਪਹਿਲਾਂ ਹੀ ਅਜ਼ਮਾ ਚੁੱਕੇ ਸਨ। 1759 ਬਿਕਰਮੀ ਨੂੰ ਕੁਰਕਸ਼ੇਤਰ ਤੋਂ ਵਾਪਸ ਆਉਂਦਿਆਂ ਹੋਇਆਂ ਇਸ ਅਸਥਾਨ ਤੇ ਦੋ ਮੁਗਲ ਜਰਨੈਲਾਂ ਅਲਫ ਖਾਂ ਅਤੇ ਸੈਦਾ ਬੇਗ ਦੀ ਅਗਵਾਈ ਵਿੱਚ ਮੁਗਲੀਆ ਫੌਜ ਦੀ ਟੁਕੜੀ ਨਾਲ ਹੋਈ ਇੱਕ ਵਿਜੇਤਾ ਝੜਪ ਨੇ ਚਮਕੌਰ ਦੀ ਜੰਗੀ ਮਹੱਤਤਾ ਸਤਿਗੁਰੂ ਜੀ ਦੀ ਸਿਮਰਤੀ ਵਿੱਚ ਸਥਿਰ ਕੀਤੀ ਹੋਈ ਸੀ। ਇਸ ਯੁੱਧ ਵਿੱਚ ਸੈਦ ਖਾਂ ਤਾਂ ਸਤਿਗੁਰੂ ਜੀ ਦੀ ਇੱਕ ਝਲਕ ਪਾ ਕੇ ਹੀ ਗੁਰੂ ਸਾਹਿਬ ਦਾ ਮਰੀਦ ਹੋ ਗਿਆ ਅਤੇ ਫਿਰ ਖਾਲਸਈ ਯੋਧਿਆਂ ਵੱਲ ਹੋ ਕੇ ਗੁਰੂ ਸਾਹਿਬ ਦੇ ਪੱਖ ਵਿੱਚ ਲੜਿਆ ਸੀ ਅਤੇ ਅਲਫ ਖਾਂ ਬਾਕੀ ਬਚਦੀ ਸੈਨਾ ਨਾਲ ਮੈਦਾਨੇ ਜੰਗ ਵਿੱਚੋਂ ਭੱਜ ਗਿਆ। ਸਤਿਗੁਰੂ ਜੀ ਦੀ ਉਸ ਯਾਦ ਨੂੰ ਤਰੋ ਤਾਜ਼ਾ ਕਰਦਾ ਗੁਰ ਅਸਥਾਨ ਗੁਰਦੁਆਰਾ ਰਣਜੀਤਗੜ੍ਹ ਵੀ ਇਸੇ ਸਥਾਨ ਤੇ ਸੁਸ਼ੋਭਿਤ ਹੈ। ਵੈਸੇ ਵੀ ਸਤਿਗੁਰੂ ਜੀ ਦੀ ਤ੍ਰੈਕਾਲ ਦ੍ਰਿਸ਼ਟੀ ਵਿੱਚ ਚਮਕੌਰ ਸਾਹਿਬ ਦੀ ਜੋ ਮਹੱਤਤਾ ਵਸੀ ਹੋਈ ਸੀ, ਉਸ ਦਾ ਜ਼ਿਕਰ ਅੱਲਾ ਯਾਰ ਖਾਂ ਜੋਗੀ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਇਸ ਪ੍ਰਕਾਰ ਕੀਤਾ ਹੈ ਕਿ ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇ ਵਹੀ ਹੈ, ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇ ਵਹੀ ਹੈ, ਕਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵਹੀ ਹੈ, ਜਿਸ ਜਾਂ ਪੈ ਹੈ ਬੱਚੋਂ ਕੋ ਕਟਾਨਾ ਵੇ ਵਹੀ ਹੈ, ਮੱਟੀ ਕਹਿ ਦੇਤੀ ਹੈ ਠਿਕਾਣਾ ਯੇ ਵਹੀ ਹੈ। ਇਸੇ ਪਿੰਡ ਵਿੱਚ ਦੋ ਰਾਜਪੂਤ ਭਰਾ, ਇੱਕ ਦਾ ਨਾਮ ਜਗਤ ਰਾਏ, ਦੂਸਰੇ ਦਾ ਨਾਮ ਰੂਪ ਚੰਦ। ਕਈ ਇਤਿਹਾਸਕਾਰਾਂ ਨੇ ਦੂਸਰੇ ਭਰਾ ਦਾ ਨਾਮ ਬੁੱਧੀ ਚੰਦ ਵੀ ਲਿਖਿਆ ਹੈ। ਇਨ੍ਹਾਂ ਪਾਸ ਉੱਚੇ ਟਿੱਬੇ ਉੱਪਰ ਇੱਕ ਕਿਲਾ ਨੁਮਾ ਕੱਚੀ ਗੜੀ ਸੀ। ਸਤਿਗੁਰੂ ਜੀ ਨੇ ਪੰਜਾਂ ਸਿੰਘਾਂ ਨੂੰ ਇਨ੍ਹਾਂ ਰਾਜਪੂਤਾਂ ਪਾਸ ਗੜੀ ਦਾ ਕਬਜ਼ਾ ਦੇਣ ਲਈ ਭੇਜਿਆ। ਜਗਤ ਰਾਏ ਨੇ ਕਿਹਾ ਕਿ ਮੈਂ ਆਪਣੀ ਹਵੇਲੀ ਸਤਿਗੁਰੂ ਜੀ ਨੂੰ ਨਹੀਂ ਦੇ ਸਕਦਾ, ਕਿਉਂਕਿ ਮੁਗਲ ਫੌਜਾਂ ਤੁਹਾਡੇ ਪਿੱਛੇ ਆ ਰਹੀਆਂ ਨੇ। ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜਗਤ ਰਾਏ ਨੇ ਗੜੀ ਦਿੱਤੀ ਹੈ, ਤਦੋਂ ਉਹ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ। ਜਿੱਥੇ ਸਤਿਗੁਰੂ ਜੀ ਨੇ ਡੇਰਾ ਲਾਇਆ ਹੋਇਆ ਸੀ, ਜਗਤ ਰਾਏ ਦੇ ਛੋਟੇ ਭਰਾ ਰੂਪ ਚੰਦ ਨੇ, ਜਿਸ ਨੂੰ ਬੁੱਧੀ ਚੰਦ ਵੀ ਆਖਦੇ ਨੇ, ਉੱਥੇ ਆ ਕੇ ਸਾਹਿਬਾਂ ਨੂੰ ਉਸ ਗੁਰਮੁਖ ਪਿਆਰੇ ਨੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਤੁਸੀਂ ਸਾਡੀ ਸੁਤੰਤਰਤਾ ਵਾਸਤੇ, ਸਾਡੇ ਭਲੇ ਵਾਸਤੇ, ਸਾਡੀ ਆਜ਼ਾਦੀ ਵਾਸਤੇ ਸਾਰੇ ਸੁੱਖ ਆਰਾਮ ਛੱਡ ਕੇ ਸਾਡੀ ਖਾਤਰ ਇੰਨੇ ਜ਼ਫਰ ਜਾਲ ਰਹੇ ਹੋ, ਇੰਨੇ ਦੁੱਖ ਤਕਲੀਫਾਂ ਚੱਲ ਰਹੇ ਹੋ, ਇਸ ਬਿਖਮ ਸਮੇਂ ਮੈਂ ਹੋਰ ਤਾਂ ਤੁਹਾਡੀ ਕੋਈ ਖਿਦਮਤ ਨਹੀਂ ਕਰ ਸਕਦਾ, ਪਰ ਮੇਰੇ ਹਿੱਸੇ ਦੀ ਅੱਧੀ ਹਵੇਲੀ ਤੁਹਾਡੇ ਹਵਾਲੇ ਹੈ, ਤੁਸੀਂ ਕਿਰਪਾ ਕਰੋ, ਮੇਰੀ ਅੱਧੀ ਗੜੀ ਵਿੱਚ ਮੋਰਚਾਬੰਦੀ ਕਰਕੇ ਦੁਸ਼ਮਣਾਂ ਦਾ ਮੁਕਾਬਲਾ ਕਰੋ। ਗੜੀ ਭਾਵੇਂ ਹੈ ਤੇ ਕੱਚੀ, ਆਪ ਜੀ ਦੇ ਆਨੰਦਪੁਰੀ ਕਿਲਿਆਂ ਦੀ ਬਰਾਬਰੀ ਤਾਂ ਨਹੀਂ ਕਰ ਸਕਦੀ, ਪਰ ਫੇਰ ਵੀ ਰੜੇ ਮੈਦਾਨ ਲੜਨ ਨਾਲੋਂ ਆਪ ਜੀ ਨੂੰ ਰੱਖਿਆ ਹਿੱਤ ਕਾਫ਼ੀ ਸਹਾਇਕ ਹੋਵੇਗੀ। ਸਤਿਗੁਰੂ ਜੀ ਨੇ ਜਿੱਥੇ ਰੂਪ ਚੰਦ ਨੂੰ ਬੇਅੰਤ ਅਸੀਸਾਂ ਬਖਸ਼ੀਆਂ, ਉੱਥੇ ਖੁਸ਼ ਹੋ ਕੇ ਕਾਫ਼ੀ ਸਾਰੀਆਂ ਸੋਨੇ ਦੀਆਂ ਮੋਹਰਾਂ ਦੇ ਕੇ ਉਸ ਨੂੰ ਅਸੀਸਾਂ ਦੇ ਨਾਲ ਨਿਵਾਜਿਆ ਅਤੇ ਸਿੰਘਾਂ ਨੂੰ ਗੜੀ ਅੰਦਰ ਦਾਖਲ ਹੋਣ ਦਾ ਹੁਕਮ ਦੇ ਦਿੱਤਾ, ਜਿਸ ਦਾ ਹਵਾਲਾ ਕਵੀ ਸੈਨਾਪਤੀ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ਦਿੱਤਾ ਹੈ ਕਿ ਖਬਰ ਸੁਣੀ ਜ਼ਿਮੀਂਦਾਰ ਨੇ ਮੱਧ ਵਸੈ ਚਮਕੌਰ, ਸੁਨਤ ਬਚਨ ਤਤਕਾਲ ਹੀ ਵਹਿ ਆਇਓ ਉਡ ਦੌਰ ਹਾਥ ਜੋਰ ਐਸੇ ਕਹਿਓ ਬਿਨਤੀ ਸੁਣੋ ਕਰਤਾਰ ਬਸੋ ਮਧ ਚਮਕੌਰ ਕੈ ਆਪਣੀ ਕਿਰਪਾ ਧਾਰ ਤਬੈ ਸਵਾਰ ਸਾਹਿਬ ਭਏ ਸ਼ਾਡ ਬਾਗ ਕੀ ਠੌਰ ਸਿੰਘ ਸਾਥ ਸਭ ਹੀ ਲਿਏ ਆਏ ਬਸੈ ਚਮਕੌਰ। ਜਦੋਂ ਸਿੰਘਾਂ ਨੇ ਗੜੀ ਵੱਲ ਕੂਚ ਕੀਤਾ ਤੇ ਉਧਰ ਜਗਤ ਰਾਏ ਆਪਣੇ ਆਪ ਹੀ ਗੜੀ ਖਾਲੀ ਕਰ ਗਿਆ। ਗੁਰਦੇਵ ਜੀ ਅਤੇ ਸਾਰੇ ਸਿੰਘ ਹੁਣ ਗੜੀ ਅੰਦਰ ਦਾਖਲ ਹੋ ਗਏ। ਗੜੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਗਿਆ। ਕਲਗੀਧਰ ਜੀ ਦਾ ਸਿੱਖਾਂ ਨੂੰ ਉਪਦੇਸ਼। ਯੁੱਧ ਕਲਾ ਦੇ ਮਹਾਂਪ੍ਰਵੀਨ ਜਰਨੈਲਾਂ ਦੇ ਮਹਾਨ ਜਰਨੈਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੱਚੀ ਗੜੀ ਦਾ ਚੱਪਾ ਚੱਪਾ ਜੰਗ ਦੀ ਵਿਉਂਤਬੰਦੀ ਕਰਨ ਲਈ ਖੁਦ ਆਪ ਬਾਜ਼ ਨਜ਼ਰ ਨਾਲ ਦੇਖਿਆ ਅਤੇ ਸਾਰੇ ਸਿੰਘਾਂ ਨੂੰ ਆਵਾਜ਼ਾਂ ਮਾਰ ਕੇ ਇੱਕ ਥਾਂ ਇਕੱਤਰ ਕਰਕੇ ਕਿਹਾ, ਮੇਰੇ ਪਿਆਰਿਓ, ਤੁਹਾਨੂੰ ਆਨੰਦਪੁਰ ਛੱਡਣ ਤੋਂ ਰੋਕਿਆ ਸੀ। ਜੇ 8 ਦਿਨ ਹੋਰ ਰੁਕ ਜਾਂਦੇ ਤਾਂ ਆ ਵਿਖੜੇ ਸਮੇਂ ਨਾ ਆਉਂਦੇ। 8 ਦਿਨ ਰੁਕ ਜਾਂਦੇ ਤਾਂ ਆਪੇ ਹੀ ਇਹਨਾਂ ਅਧਰਮੀਆਂ ਨੇ ਘੇਰਾ ਚੁੱਕ ਲੈਣਾ ਸੀ, ਪਰ ਕਾਲੇ ਸਿੰਘਾਂ ਨੇ ਮਾਤਾ ਜੀ ਤੱਕ ਪਹੁੰਚ ਕਰਕੇ ਸਾਨੂੰ ਕਿਲ੍ਹਾ ਛੱਡਣ ਲਈ ਮਜਬੂਰ ਕੀਤਾ ਅਤੇ ਕਿਹਾ ਸੀ ਕਿ ਤੁਸੀਂ ਹਿੰਦੂਆਂ ਦੀ ਸਾਲਗ੍ਰਾਮ ਅਤੇ ਗਊ ਦੀ ਸਹੁੰ ਅਤੇ ਔਰੰਗਜ਼ੇਬ ਦੇ ਦਸਤਾਂ ਵਾਲੀ ਕੁਰਾਨ ਦੀ ਜਾਮਨ ਦੇਣ ਦੀ ਸਹੁੰ ਤੇ ਯਕੀਨ ਕਰਕੇ ਆਨੰਦਪੁਰ ਦਾ ਕਿਲ੍ਹਾ ਛੱਡ ਦਿਓ। ਤੁਸੀਂ ਅਤੇ ਆਨੰਦਪੁਰ ਵਾਸੀਆਂ ਨੇ ਜੇਰਾ ਨਾ ਕੀਤਾ ਅਤੇ ਇਹਨਾਂ ਅਧਰਮੀਆਂ ਦੀਆਂ ਕਸਮਾਂ ਉੱਤੇ ਯਕੀਨ ਕਰਨ ਲਈ ਮਜਬੂਰ ਕੀਤਾ, ਉਸ ਦਾ ਸਿੱਟਾ ਸਾਹਮਣੇ ਹੈ, ਪਰ ਕਰਤਾਰ ਦਾ ਭਾਣਾ ਜੋ ਹੋਣਾ ਸੀ ਸੋ ਹੋ ਗਿਆ। ਅੱਜ ਤੋਂ ਮੇਰਾ ਖਾਲਸਾ ਪੰਥ ਕਦੇ ਵੀ ਇਹਨਾਂ ਧਰਮਹੀਣਾਂ ਦੀ ਸਹੁੰ ਤੇ ਯਕੀਨ ਨਾ ਕਰੇ, ਕਿਉਂਕਿ ਹਿੰਦੂ ਪੱਥਰ ਪੂਜ ਪੂਜ ਕੇ ਪੱਥਰ ਦਿਲ ਹੋ ਚੁੱਕੇ ਹਨ। ਅਣਖੀ ਬੰਦਾ ਹੀ ਆਪਣੇ ਦਿੱਤੇ ਕੌਲ ਤੇ ਕਾਇਮ ਰਹਿ ਸਕਦਾ ਹੈ, ਪਰ ਇਹਨਾਂ ਦੀ ਤਾਂ ਅਣਖ ਹੀ ਖਤਮ ਹੋ ਚੁੱਕੀ ਹੈ। ਦੂਸਰੇ ਪਾਸੇ ਜ਼ਾਲਮ ਮੁਸਲਮਾਨਾਂ ਨੇ ਸੱਚੇ ਧਰਮ ਨੂੰ ਤਲਾਂਜਲੀ ਦੇ ਕੇ ਆਪਣੀਆਂ ਅੱਖਾਂ ਉੱਪਰ ਤੋਸਬ ਦੀ ਪੱਟੀ ਬੰਨ ਰੱਖੀ ਹੋਈ ਹੈ। ਪਰਜਾ ਉੱਪਰ ਜ਼ੋਰ ਜ਼ੁਲਮ ਕਰਕੇ ਉਹਨਾਂ ਦਾ ਹਿਰਦਾ ਇੰਨਾ ਕੁ ਕਠੋਰ ਹੋ ਗਿਆ ਹੈ ਕਿ ਉਹ ਕੀਤੇ ਜਾਣ ਵਾਲੇ ਇਸ ਜ਼ੋਰ ਜ਼ੁਲਮ ਨੂੰ ਹੀ ਪੁੰਨ ਪਾ ਪੁੰਨ ਸਮਝ ਰਹੇ ਹਨ, ਸਗੋਂ ਪਰਜਾ ਉੱਪਰ ਜ਼ੁਲਮ ਕਰਨਾ ਸਬਾਬ ਦਾ ਕੰਮ ਸਮਝ ਕੇ ਲੋਕਾਈ ਉੱਪਰ ਅਤਿਆਚਾਰ ਕਰਦੇ ਪਏ ਹਨ। ਮੇਰਾ ਖਾਲਸਾ ਭਵਿੱਖ ਵਿੱਚ ਨਾ ਤਾਂ ਇਹਨਾਂ ਦੀਆਂ ਸਹੁੰਾਂ ਤੇ ਯਕੀਨ ਕਰੇ ਅਤੇ ਨਾ ਹੀ ਕਦੀ ਇਹਨਾਂ ਦਾ ਆਸਰਾ ਲਵੇ। ਜਦੋਂ ਜਦੋਂ ਵੀ ਮੇਰਾ ਖਾਲਸਾ ਇਹਨਾਂ ਤੇ ਇਤਬਾਰ ਕਰੇਗਾ, ਇਹਨਾਂ ਦੀ ਓਟ, ਇਹਨਾਂ ਦਾ ਆਸਰਾ ਤੱਕੇਗਾ, ਤਦੋਂ ਹੀ ਧੋਖਾ ਖਾਵੇਗਾ ਅਤੇ ਗਿਰਾਵਟ ਵਿੱਚ ਜਾਵੇਗਾ। ਖਾਲਸਾ ਜੀ, ਤੁਸੀਂ ਹਮੇਸ਼ਾ ਆਪਣੇ ਜੀਵਨ ਵਿੱਚ ਚਾਰਾਂ ਦੀ ਓਟ ਲੈਣੀ ਹੈ, ਚਾਰਾਂ ਦਾ ਆਸਰਾ ਲੈਣਾ ਹੈ। ਉਹ ਕਿਹੜੇ? ਪਹਿਲੀ ਓਟ ਹੈ ਅਕਾਲ ਪੁਰਖ ਦੀ, ਦੂਸਰੀ ਗੁਰੂ ਦੀ, ਤੀਸਰੀ ਸੱਚ ਦੀ ਤੇ ਚੌਥੀ ਸਵੈ ਓਟ ਆਪਣੇ ਬਲ ਦੀ। ਪਹਿਲੀ ਓਟ ਅਕਾਲ ਪੁਰਖ ਦੀ, ਦੂਸਰੀ ਸਤਿਗੁਰੂ ਦੀ, ਤੀਸਰੀ ਸੱਚ ਦੀ ਅਤੇ ਚੌਥੀ ਆਪਣੇ ਬਲ ਦੀ, ਆਪਣੀ ਸਵੈ ਓਟ। ਜਿੰਨਾ ਚਿਰ ਖਾਲਸਾ ਇਹਨਾਂ ਚੌਹਾਂ ਓਟਾਂ ਦਾ, ਚੌਹਾਂ ਆਸਰਿਆਂ ਦਾ ਧਾਰਨੀ ਰਹੇਗਾ, ਖਾਲਸੇ ਦਾ ਤੇਜ ਦਿਨੋਂ ਦਿਨ ਵਧੇਗਾ। ਜਦੋਂ ਚੌਹਾਂ ਓਟਾਂ ਵਿੱਚੋਂ ਇੱਕ ਦਾ ਵੀ ਤਿਆਗ ਕਰੇਗਾ, ਤਦੋਂ ਖਾਲਸੇ ਦਾ ਤੇਜ ਘਟੇਗਾ। ਸਤਿਗੁਰੂ ਜੀ ਨੇ ਵੀਰ ਰਸ ਵਿੱਚ ਆ ਕੇ ਵਚਨ ਕੀਤਾ ਕਿ ਤੁਸੀਂ ਸਾਰੇ ਪਰਖ ਦੀ ਘੜੀ ਵਿੱਚ ਪੂਰੇ ਉਤਰਨ ਵਾਲੇ ਸੱਚੇ ਸੁੱਚੇ ਆਤਮਕ ਜੀਵਨ ਵਿੱਚ ਜਿਉ ਉੱਠੇ ਧਰਮੀ ਖਾਲਸੇ ਹੋ। ਸਾਡੇ ਚਾਰ ਚੁਫੇਰੇ ਕਸਮਾਂ ਸੁਗੰਧਾਂ ਛਿੱਕੇ ਟੱਕ ਕੇ ਅਧਰਮੀ ਫੌਜਾਂ ਅਤੇ ਲੁਟੇਰਿਆਂ ਦਾ ਜਹਾਦੀ ਘੇਰਾ ਕੋਹਾਂ ਵਿੱਚ ਹੈ। ਇਸ ਘੇਰੇ ਵਿੱਚੋਂ ਸਾਡਾ ਜਿਉਂਦੇ ਜੀ ਬਚ ਕੇ ਨਿਕਲ ਜਾਣਾ ਬਿਲਕੁਲ ਅਸੰਭਵ ਹੈ। ਹੁਣ ਇੱਕ ਪਾਸੇ ਤਾਂ ਤੁਸੀਂ ਧਰਮੀ ਲੋਕ ਖਾਲਸੇ ਹੋ, ਦੂਜੇ ਪਾਸੇ ਅਧਰਮੀਆਂ ਦਾ ਜਮਘਟਾ ਧਰਮ ਤੇ ਸੱਚ ਨੂੰ ਮਿਟਾਉਣ ਵਾਸਤੇ ਚੜਾਇਆ ਹੈ। ਸਰੀਰਕ ਮੌਤ ਖਾਲਸਾ ਜੀ ਨਿਸ਼ਚੇ ਹੈ, ਪਰ ਅਸੀਂ ਅਧਰਮੀਆਂ ਨੂੰ ਮੈਦਾਨੇ ਜੰਗ ਵਿੱਚ ਦੱਸ ਦੇਣਾ ਹੈ ਕਿ ਆਤਮਕ ਜੀਵਨ ਜਿਉਂ ਉੱਠੇ ਬੰਦੇ ਸਵਾ ਸਵਾ ਲੱਖ ਤੇ ਵੀ ਭਾਰੂ ਹੋ ਸਕਦੇ ਨੇ। ਖਾਲਸਾ ਜੀ, ਪਟਨਾ ਸਿੱਖੀ ਦਾ ਪੰਘੂੜਾ ਸੀ ਅਤੇ ਆਨੰਦਪੁਰ ਸਿੱਖੀ ਦਾ ਸਕੂਲ, ਜਿੱਥੇ ਤੁਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਸਾਜੇ ਖਾਲਸਾਈ ਪੰਥ ਦੀ ਮਾਣਮੱਤੀ ਜੀਵਨ ਜਾਚ ਸਿੱਖਣਾ ਕੀਤੀ ਹੈ। ਅੱਜ ਇਹ ਚਮਕੌਰ ਦੀ ਧਰਤ ਸਿੱਖੀ ਦਾ ਪ੍ਰੀਖਿਆ ਸਥਾਨ ਹੈ, ਜਿੱਥੇ 10 ਪੀੜ੍ਹੀਆਂ ਦੀ ਅੱਜ ਪਰਖ ਹੋਣੀ ਹੈ। ਇਹ ਉਹ ਮੁਕੱਦਸ ਅਸਥਾਨ ਹੈ ਜਿਸ ਥਾਂ ਤੇ ਉੱਚੀ ਸੁਰਤ ਦੇ ਮਾਲਕਾਂ ਨੇ ਸਵਾ ਸਵਾ ਲੱਖ ਨਾਲ ਲੜਨਾ ਹੈ। ਇਹ ਉਹੀ ਥਾਂ ਹੈ ਜਿੱਥੇ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪਦਵੀ ਪ੍ਰਾਪਤ ਕਰਨੀ ਹੈ। ਇਹ ਉਹ ਥਾਂ ਹੈ ਜਿਸ ਅਸਥਾਨ ਨੂੰ ਮੇਰੇ ਬਿੰਦੀ ਅਤੇ ਨਾਦੀ ਪੁੱਤਰਾਂ ਨੇ ਆਪਣੇ ਖੂਨ ਨਾਲ ਸਿੰਜ ਕੇ ਸਰਬ ਉੱਤਮ ਤੀਰਥ ਬਣਾ ਦੇਣਾ ਹੈ। ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਗੁਰੂ ਪਾਤਸ਼ਾਹ ਜੀ ਦੇ ਅਰਮਾਨਾਂ ਨੂੰ ਇੱਕ ਬੈਂਤ ਦੇ ਰੂਪ ਵਿੱਚ ਇਸ ਪ੍ਰਕਾਰ ਰੂਪਮਾਨ ਕੀਤਾ ਹੈ। ਇਹ ਥਾਂ ਹੈ ਆਪ ਪਰਮਾਤਮਾ ਨੇ ਅੱਜ ਸਿੱਖੀ ਨੂੰ ਜਿੱਥੇ ਅਜ਼ਮਾਵਣਾ ਹੈ, ਇਹ ਥਾਂ ਹੈ ਪੰਥ ਮਿਟਾਉਣ ਖਾਤਰ ਬਲ ਦੁਸ਼ਮਣਾਂ ਨੇ ਜਿੱਥੇ ਲਾਵਣਾ ਹੈ, ਇਹ ਥਾਂ ਅਕਾਲ ਦੇ ਦਾਸ ਜਿੱਥੇ 1.25 ਲੱਖ ਨਾਲ ਇੱਕ ਲੜਾਵਣਾ ਹੈ, ਇਹ ਥਾਂ ਅਜੀਤ ਜੁਝਾਰ ਜਿੱਥੇ ਹੋਲੀ ਖੂਨ ਦੀ ਖੇਡ ਕੇ ਜਾਵਣਾ ਹੈ, ਇਹ ਥਾਂ ਹੈ ਮਾਰ ਕੇ ਵੈਰੀਆਂ ਨੂੰ ਝੰਡਾ ਪੰਥ ਦਾ ਜਿੱਥੇ ਝੁਲਾਵਣਾ ਹੈ, ਇਹ ਥਾਂ ਹੈ ਕੱਲ ਨੂੰ ਵਾਹਿਗੁਰੂ ਤੋਂ ਜਿੱਥੋਂ ਸੁਰਖਰੂ ਹੋਏ ਕੇ ਜਾਵਣਾ ਹੈ, ਪੁੱਤਰ ਵਾਰ ਕਰਤਾਰ ਦੇ ਖਾਲਸੇ ਤੋਂ ਫੇਰ ਧਰਮ ਦਾ ਪਿਤਾ ਸਦਾਵਣਾ ਹੈ, ਇਹ ਥਾਂ ਹੈ ਜਿੱਥੋਂ ਦੀ ਧੂੜ ਪਰਸਣ ਕਦੇ ਸੀਤਲਾ ਦੇਵਤਿਆਂ ਆਵਣਾ ਹੈ। ਬਾਦਸ਼ਾਹ ਦਰਵੇਸ਼, ਕਲਗੀਧਰ ਪਾਤਸ਼ਾਹ, ਸ਼ਮਸ਼ੀਰੇ ਬਹਾਦਰ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਜੰਗ ਵਿਚ ਜੂਝਣ ਤੋਂ ਪਹਿਲਾਂ ਮੁਖਾਤਬ ਹੋ ਕੇ ਬਚਨ ਕਰ ਰਹੇ ਸਨ ਕਿ ਖਾਲਸਾ ਜੀ, ਜਦੋਂ ਆਪਾਂ ਰੋਪੜ ਪਹੁੰਚੇ ਸਾਂ ਤਦੋਂ ਤੁਰਕਾਂ ਨੂੰ ਸੂਹ ਦੇਣ ਵਾਲੇ ਏਲਚੀ ਜਿਸ ਅੰਦਰ ਕੁਝ ਸੱਚ ਦੀ ਅਜੇ ਕਣੀ ਰਹਿੰਦੀ ਸੀ ਸਾਨੂੰ ਰਸਤਾ ਰੋਕ ਕੇ ਦੱਸ ਗਿਆ ਸੀ ਕਿ ਦਿੱਲੀ, ਮਲੇਰਕੋਟਲੇ ਅਤੇ ਸਰਹੰਦ ਤੋਂ ਤਾਜ਼ਾ ਦਮ 10 ਲੱਖ ਫੌਜ, ਨਾਮਵਾਰ ਜਰਨੈਲਾਂ, ਵਜ਼ੀਰ ਖਾਂ, ਸੂਬੇਦਾਰ ਸਰਹੰਦ, ਨਾਰ ਖਾਂ, ਹੈਬਤ ਖਾਂ, ਇਸਮਾਇਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜਾ ਖਿਜਰ, ਜਹਾਨ ਖਾਂ, ਮੀਆਂ ਖਾਂ, ਦਿਲਾਵਰ ਖਾਂ, ਜਬਰਦਸਤ ਖਾਂ ਆਦਿ ਕਮਾਨ ਹੇਠ ਵਾਹੋ ਦਾ ਹੀ ਭੱਜੀ ਆ ਰਹੀ ਹੈ। ਉਹਨਾਂ ਦਾ ਸਾਥ ਪਹਾੜੀਏ ਵੀ ਦੇ ਰਹੇ ਨੇ। ਤੁਸੀਂ ਵੇਖ ਹੀ ਰਹੇ ਹੋ ਪਹਾੜੀ ਫੌਜਾਂ ਅਤੇ ਬੇਇੰਤਹਾ ਜਹਾਦੀ ਲੁਟੇਰੇ ਗੜੀ ਨੂੰ ਘੇਰਾ ਘੱਤ ਬੈਠੇ ਹਨ। ਤੁਸੀਂ ਚੜ੍ਹਦੀ ਕਲਾ ਵਾਲੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿ ਕੇ ਸੱਚ ਤੋਂ ਆਪਾਂ ਘੋਲ ਕਮਾਉਣਾ ਹੈ, ਤੁਹਾਡੀਆਂ ਸ਼ਹੀਦੀਆਂ ਰੰਗ ਲਿਆਉਣਗੀਆਂ। ਮੁਗਲ ਰਾਜ ਹੁਣ ਥੋੜੇ ਹੀ ਦਿਨਾਂ ਦਾ ਮਹਿਮਾਨ ਹੈ, ਤੁਸੀਂ ਮਰ ਕੇ ਵੀ ਨਹੀਂ ਮਰੋਗੇ, ਸਦਾ ਲਈ ਅਮਰ ਹੋ ਜਾਵੋਗੇ। ਮਰਦਾ ਉਹ ਹੈ ਜਿਸ ਦੀ ਜ਼ਮੀਰ ਮਰ ਜਾਂਦੀ ਹੈ, ਜਿਉਂਦੀ ਜ਼ਮੀਰ ਵਾਲੇ ਸਦਾ ਹੀ ਜਿਉਂਦੇ ਰਹਿੰਦੇ ਹਨ। ਅਸੀਂ ਹਾਰ ਨਹੀਂ ਮੰਨਣੀ, ਸਾਡੀ ਸਰੀਰਕ ਹਾਰ ਵਿਚ ਵੀ ਸਾਡੀ ਜਿੱਤ ਝਲਕਾਰੇ ਮਾਰੇਗੀ। ਸੰਸਾਰ ਤੇ ਤੁਸੀਂ ਅਨੋਖੇ ਪੂਰਨੇ ਵਾਹ ਕੇ ਮਰਨਾ ਹੈ। ਆਉਣ ਵਾਲੀਆਂ ਪੀੜੀਆਂ ਇਹਨਾਂ ਕਸਮਾਂ ਹਾਰਨ ਵਾਲੇ ਵਾਲਿਆਂ ਨੂੰ ਲਾਹਣਤਾਂ ਪਾਉਣਗੀਆਂ ਅਤੇ ਲੋਕ ਤੁਹਾਡੀ ਬਹਾਦਰੀ ਦੀਆਂ ਵਾਰਾਂ ਗਾਉਣਗੇ ਕਿ ਕਿਵੇਂ 40 ਭੁੱਖਣ ਭਾਣੇ ਤੇ ਕਈ ਦਿਨ ਤੋਂ ਸੰਗਰਾਮ ਵਿਚ ਜੂਝਦੇ ਫੱਟਾਂ ਨਾਲ ਜ਼ਖਮੀ ਹੋਏ ਸਿੰਘਾਂ ਨੇ 10 ਲੱਖ ਤਾਜ਼ਾ ਦਮ ਫੌਜ ਨਾਲ ਮੁਕਾਬਲਾ ਕੀਤਾ। ਤੁਸੀਂ ਵੇਖ ਹੀ ਰਹੇ ਹੋ ਕਿ ਕਿਵੇਂ ਇਹ ਅਧਰਮੀ ਲੋਕ ਅੱਲਾਹੁ ਅਕਬਰ ਯਾ ਅਲੀ ਦੇ ਨਾਰੇ ਮਾਰ ਮਾਰ ਕੇ ਅੱਲਾ ਅਤੇ ਨਬੀ ਦੇ ਨਾਮ ਨੂੰ ਵੀ ਕਲੰਕਿਤ ਕਰ ਰਹੇ ਨੇ। ਇਹਨਾਂ ਅਕਲ ਦੇ ਅੰਨਿਆਂ ਨੂੰ ਸ਼ਰਮ ਨਹੀਂ ਆਉਂਦੀ ਕਿ ਭੁੱਖਣ ਭਾਣੇ 40 ਸਿੰਘਾਂ ਨਾਲ 10 ਲੱਖ ਫੌਜ ਦਾ ਮੁਲਖਈਆ ਲੜਨ ਲਈ ਆਣ ਇਕੱਠਾ ਹੋਇਆ ਪਿਆ, ਪਰ ਤੁਸੀਂ ਇਹਨਾਂ ਬੇਗੈਰਤਾਂ ਦੇ ਜਮ ਘਟੇ ਨੂੰ ਵੇਖ ਕੇ ਝਵੀ ਨਹੀਂ ਖਾਣੀ, ਕਾਂਪ ਨਹੀਂ ਖਾਣੀ। ਸੱਚ ਅਤੇ ਅਣਖ ਦੀ ਖਾਤਰ ਪੁਰਜਾ ਪੁਰਜਾ ਕੱਟ ਕੇ ਸ਼ਹੀਦੀਆਂ ਪਾ ਜਾਣੀਆਂ ਹਨ, ਪਰ ਇਹਨਾਂ ਅਧਰਮੀਆਂ ਦੀ ਈਨ ਨਹੀਂ ਮੰਨਣੀ। ਆਓ ਅਰਦਾਸ ਕਰੀਏ ਕਿ ਅਕਾਲ ਪੁਰਖ ਸਾਨੂੰ ਇਸ ਪ੍ਰੀਖਿਆ ਦੀ ਘੜੀ ਵਿਚ ਪੂਰੇ ਉਤਰਨ ਦਾ ਬਲ ਬਖਸ਼ੇ। ਗਿਆਨੀ ਸੋਹਣ ਸਿੰਘ ਜੀ ਸੀਤਲ ਆਪਣੀਆਂ ਵਾਰਾਂ ਵਿਚ ਉਸ ਸਮੇਂ ਦੇ ਕੱਚੀ ਗੜੀ ਨੂੰ ਪਏ ਘੇਰੇ ਦੇ ਦ੍ਰਿਸ਼ ਨੂੰ ਇਸ ਪ੍ਰਕਾਰ ਚਿੱਤਰਦੇ ਹੋਏ ਲਿਖਦੇ ਨੇ ਕਿ ਵੈਰੀਆਂ ਦਾ ਦਲ ਲੱਥਾ ਆਣ ਚਮਕੌਰ ਵਿਚ 10 ਲੱਖ ਚੜ੍ਹ ਆਇਆ ਸਿੱਖੀ ਦੇ ਮਿਟਾਉਣ ਨੂੰ। ਵੈਰੀਆਂ ਦਾ ਦਲ ਲੱਥਾ ਆਣ ਚਮਕੌਰ ਵਿਚ 10 ਲੱਖ ਚੜ੍ਹ ਆਇਆ ਸਿੱਖੀ ਦੇ ਮਿਟਾਉਣ ਨੂੰ। ਗੱਜਦੇ ਨੇ ਗਾਜ਼ੀ ਅਲੀ ਅਲੀ ਕਹਿ ਮੈਦਾਨ ਵਿਚ, ਗਾਨੇ ਹੱਥੀ ਬੱਧੇ ਨੇ ਸ਼ਹੀਦੀਆਂ ਦੇ ਪਾਉਣ ਨੂੰ। ਟਿੱਡੀ ਦਲ ਵਾਂਗ ਘੇਰਾ ਪਾ ਲਿਆ ਗੜੀ ਦੇ ਤਾਈ, ਮਾਰਦੇ ਨੇ ਨਾਰੇ ਸੁੱਤੀ ਮੌਤ ਦੇ ਜਗਾਉਣ ਨੂੰ। ਸੀਤਲ ਅਨੋਖਾ ਘੋੜ ਹੋਉ ਚਮਕੌਰ ਵਿਚ, 40 ਖੜੇ 10 ਲੱਖ ਨਾਲ ਟਕਰਾਉਣ ਨੂੰ। ਸਤਿਗੁਰੂ ਜੀ ਦੇ ਵੀਰ ਰਸੀ ਬਚਨ ਸੁਣ ਕੇ ਸਿੰਘਾਂ ਨੇ ਗੁਰਦੇਵ ਜੀ ਦੇ ਚਰਨਾਂ ਵਿਚ ਸੀਸ ਨਵਾਇਆ। ਭਾਈ ਦਇਆ ਸਿੰਘ ਜੀ ਰਾਹੀਂ ਖਾਲਸੇ ਨੇ ਗੁਰਦੇਵ ਜੀ ਨੂੰ ਬੇਨਤੀ ਕੀਤੀ, ਗੁਰਦੇਵ ਜੀ ਸੀਸ ਤਾਂ ਅਸੀਂ ਉਸ ਸਮੇਂ ਹੀ ਭੇਟ ਕਰ ਦਿੱਤੇ ਸਨ ਜਦੋਂ ਅਸੀਂ ਆਪ ਜੀ ਦੀ ਸ਼ਰਨ ਆ ਕੇ ਅੰਮ੍ਰਿਤ ਦੀ ਅਮੋਲਕ ਦਾਤ ਪ੍ਰਾਪਤ ਕੀਤੀ ਸੀ। ਆ ਜੋ ਮਿੱਟੀ ਦੇ ਸਿਰ ਅੱਜ ਧੜ ਤੇ ਚੁੱਕੀ ਫਿਰਦੇ ਹਾਂ ਨਾ, ਇਹ ਵੀ ਆਪ ਜੀ ਦੀ ਅਮਾਨਤ ਹੈ। ਜਿੱਥੇ ਵੀ ਆਪ ਜੀ ਇਹਨਾਂ ਨੂੰ ਵਰਤਣਾ ਚਾਹੋ ਵਰਤ ਸਕਦੇ ਹੋ, ਦਾਸ ਹਾਜ਼ਰ ਹਨ। ਸਿੰਘਾਂ ਦਾ ਉੱਤਰ ਸੁਣ ਕੇ ਸਤਿਗੁਰੂ ਜੀ ਗਦਗਦ ਹੋਏ ਅਤੇ ਖਾਲਸੇ ਨੂੰ ਅਸੀਸਾਂ ਬਖਸ਼ੀਆਂ। ਸਿੰਘਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡ ਕੇ ਅਸਮਾਨ ਗੁੰਜਾ ਦਿੱਤਾ। ਇਹ ਸੁਣ ਕੇ ਬਚਨ ਹਜੂਰ ਦੇ ਸਿੰਘ ਬੇਨਤੀ ਕਰਦੇ ਤੇ ਹੱਥ ਬੰਨ ਚਾਲੀ ਸੂਰਮੇ ਸਿਰ ਚਰਨੀ ਧਰਦੇ, ਜੋ ਜਨਮੇ ਖੰਡੇ ਧਾਰ ਚੋਂ ਕਦਮੋ ਤੋਂ ਡਰਦੇ, ਜਿਨ੍ਹਾਂ ਦਿਲ ਦਿੱਤੇ ਇਨਕਾਰ ਨਾ ਸਿਰ ਦੇਣੋ ਕਰਦੇ, ਜਿਉ ਸੜਨ ਪਤੰਗੇ ਲਾਟ ਤੇ ਨਾ ਹੋ ਕੇ ਭਰਦੇ, ਇਉ ਤੱਕਿਓ ਲਾੜੀ ਮੌਤ ਨੂੰ ਸਿੰਘ ਹੱਸ ਹੱਸ ਵਰਦੇ, ਜੋ ਆਸ਼ਕ ਕੌਮੀ ਅਣਖ ਦੇ ਸਲ ਸੀਨੇ ਜਰਦੇ, ਉਹ ਖੂਨੀ ਨੈ ਵਿਚ ਸੀਤਲਾ ਤੇਗਾਂ ਤੇ ਤਰਦੇ। ਸਿੰਘਾਂ ਵਿਚਲੀ ਵੀਰਤਾ ਅਤੇ ਅਣਖ ਦੀ ਚੰਗਿਆੜੀ ਸਤਿਗੁਰੂ ਜੀ ਦੀ ਇਸ ਜਸ਼ੀਲੀ ਤਕਰੀਰ ਨਾਲ ਭਾਂਬੜ ਬਣ ਗਈ। ਇਸ ਤੋਂ ਬਾਅਦ ਚੜ੍ਹਦੀ ਕਲਾ ਦੇ ਮਾਲਕ ਦੀ ਹਜ਼ੂਰੀ ਵਿਚ ਵਿਚਰ ਰਹੇ ਖਾਲਸੇ ਦਾ ਟਿਕਾਣਾ ਬਣੀ ਗੜੀ ਦੇ ਅੰਦਰਲਾ ਦ੍ਰਿਸ਼ ਅੱਲਾ ਯਾਰ ਖਾਂ ਜੋਗੀ ਨੇ ਗੰਜੇ ਸ਼ਹੀਦਾਂ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਹੁਣ ਭੁੱਖਣ ਭਾਣੇ ਥਕਾਵਟ ਨਾਲ ਚੂਰ ਹੋਏ ਸਿੰਘਾਂ ਨੇ ਰਾਤ ਦੇ ਆਰਾਮ ਕਰਨ ਲਈ ਉਪਰਾਲੇ ਆਰੰਭੇ। ਠੰਡ ਤੋਂ ਬਚਣ ਲਈ ਆਪਣੇ ਹੀ ਬਸਤਰਾਂ ਦੇ ਛੋਟੇ ਜਿਹੇ ਤੰਬੂ ਬਣਾ ਕੇ ਸਿਰ ਲੁਕਾਉਣ ਦਾ ਵਸੀਲਾ ਬਣਾਇਆ ਗਿਆ। ਸਾਰੇ ਯੋਧੇ ਆਪਣੇ ਕਮਰ ਕੱਸੇ ਖੋਲ ਕੇ ਬੜੀ ਸ਼ਾਂਤੀ ਨਾਲ ਗੁਰਦੇਵ ਸਤਿਗੁਰੂ ਜੀ ਦੇ ਇਰਦ ਗਿਰਦ ਇਕੱਠੇ ਹੋ ਗਏ, ਆਲੇ ਦੁਆਲੇ ਬੈਠ ਗਏ। ਗੁਰਦੇਵ ਜੀ ਨੇ ਸੋਦਰ ਰਹਿਰਸ ਦਾ ਪਾਠ ਆਰੰਭ ਕੀਤਾ। ਸਾਰੇ ਸਿੰਘਾਂ ਦੇ ਨਾਲ ਰਲ ਕੇ ਕਰਤਾਰ ਦੀ ਸਿਫਤ ਵਿਚ ਹਾਜ਼ਰੀ ਲਵਾਈ। ਕੈਸੀ ਤਰਸਯੋਗ ਹਾਲਤ ਹੈ ਕਿ ਕੜਾਕੇ ਦੀ ਠੰਡ ਵਿਚ ਕਈਆਂ ਦਿਨਾਂ ਦੇ ਭੁੱਖਿਆਂ ਨੂੰ ਅੱਜ ਵੀ ਕੋਈ ਲੰਗਰ ਪਾਣੀ ਨਾ ਨਸੀਬ ਹੋਇਆ। ਭੁੱਖ ਵਿਚ ਹੀ ਅੱਜ ਦੀ ਰਾਤ ਵੀ ਗੁਜ਼ਰੇਗੀ। ਅੱਲਾ ਯਾਰ ਖਾਂ ਲਿਖਦੇ ਨੇ, ਖੈਮੇ ਕੀਏ ਇਸ ਤਦ ਵਹੀਂ ਉੱਠ ਕੇ ਕਿਸੀ ਨੇ, ਖੋਲੀ ਕਮਰ ਆਰਾਮ ਕੋ ਹਰ ਏਕ ਜ਼ਰੀ ਨੇ, ਰਹਿ ਰਾਸ ਕਾ ਦੀਵਾਨ ਸਜਾਇਆ ਗੁਰੂ ਜੀ ਨੇ, ਮਿਲ ਜੁਲ ਕੇ ਸਰੇ ਸ਼ਾਮ ਭਜਨ ਗਾਏ ਸਭੀ ਨੇ, ਖਾਣਾ ਕਈ ਵਕਤੋਂ ਸੇ ਮੁਯੱਸਰ ਨਾ ਥਾ ਆਇਆ, ਇਸ ਸ਼ਾਮ ਵੀ ਸ਼ੇਰੋ ਨੇ ਕੜਾਕਾ ਹੀ ਉਠਾਇਆ। ਭੁੱਖੇ ਤ੍ਰਿਹਾਏ ਠੰਡੇ ਮੌਸਮ ਵਿਚ ਮਹੀਨਿਆਂ ਤੋਂ ਵੈਰੀ ਨਾਲ ਲੋਹਾ ਲੈਂਦਿਆਂ ਥੱਕ ਕੇ ਚੂਰ ਹੋਏ ਗੁਰੂ ਕੇ ਲਾਡਲੇ ਗੜੀ ਅੰਦਰ ਪਹੁੰਚ ਕੇ ਜ਼ਮੀਨ ਉੱਪਰ ਹੀ ਘੋੜਿਆਂ ਦੀਆਂ ਕਾਠੀਆਂ ਉੱਪਰ ਪਾਉਣ ਵਾਲੇ ਬਸਤਰ, ਜਿਨ੍ਹਾਂ ਨੂੰ ਜ਼ੀਂ ਪੋਸ਼ ਕਹਿੰਦੇ ਨੇ, ਵਿਛਾ ਕੇ ਰੜੇ ਮੈਦਾਨ ਹੀ ਲੰਮੇ ਪੈ ਗਏ। ਕੁਝ ਸਿੰਘ ਗੁਰੂ ਸਾਹਿਬ ਵੱਲੋਂ ਲੱਗੀ ਹੋਈ ਜ਼ਿੰਮੇਵਾਰੀ ਤਹਿਤ ਪਹਿਰੇ ਦੀ ਡਿਊਟੀ ਤੇ ਡਟ ਗਏ, ਪਹਿਰਾ ਦੇਣ ਲੱਗੇ। ਗੁਰੂ ਸਾਹਿਬ ਵੀ ਸਿੰਘਾਂ ਨੂੰ ਜਗ੍ਹਾ ਜਗ੍ਹਾ ਤੈਨਾਤ ਕਰਕੇ ਆਪ ਇਸ ਗੜੀ ਦੇ ਦੁਸੱਤੇ ਮਕਾਨ ਦੇ ਇੱਕ ਹਿੱਸੇ ਵਿਚ, ਜਿੱਥੇ ਸਿੰਘਾਂ ਨੇ ਜ਼ਮੀਨ ਉੱਪਰ ਹੀ ਆਪਣੇ ਬਸਤਰ ਵਿਛਾ ਕੇ ਸਤਿਗੁਰੂ ਜੀ ਦੇ ਆਰਾਮ ਦਾ ਇੰਤਜ਼ਾਮ ਕੀਤਾ ਸੀ, ਉਸ ਕਮਰੇ ਵਿਚ ਆਣ ਪੁੱਜੇ। ਥਕਾਵਟ ਨਾਲ ਚੂਰ ਹੋਏ ਸਿੰਘ ਨੀਂਦ ਦੀ ਗੋਦ ਵਿਚ ਚਲੇ ਗਏ, ਪਰ ਸਤਿਗੁਰੂ ਜੀ ਆਪਣੇ ਆਸਣ ਤੇ ਆ ਕੇ ਅਕਾਲ ਪੁਰਖ ਦੀ ਮਿੱਠੜੀ ਯਾਦ ਵਿਚ ਜੁੜ ਗਏ। ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬਾਸ਼ ਹੋਏ ਖੀਮਾ ਮੇ ਜਾਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਚੁਗਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਅੱਲਾ ਯਾਰ ਖਾਂ ਜੋਗੀ ਜਦ ਡੇਢ ਘੜੀ ਇਸ ਤਰ੍ਹਾਂ ਖੁਦਾ ਦੀ ਬੰਦਗੀ ਵਿਚ ਸਤਿਗੁਰੂ ਜੀ ਨੇ ਬਤੀਤ ਕੀਤੀ, ਤਦੋਂ ਹੌਲੇ ਜੇ ਆਪਣੇ ਆਸਣ ਤੋਂ ਉੱਠ ਕੇ ਕਲਗੀਧਰ ਪਾਤਸ਼ਾਹ ਬਾਹਰ ਅਹਾਤੇ ਵਿਚ ਆ ਗਏ, ਜਿੱਥੇ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਰੜੇ ਮੈਦਾਨ ਆਰਾਮ ਕਰ ਰਹੇ ਸਨ। ਮੇਰੇ ਸਾਈਂ ਜੀ ਬੜੇ ਸਹਿਜੇ ਸਹਿਜੇ ਤੁਰ ਰਹੇ ਸਨ ਕਿ ਉਨ੍ਹਾਂ ਦੇ ਮੁਬਾਰਕ ਚਰਨਾਂ ਦੀ ਆਹਟ ਨਾਲ ਮਤਾਂ ਇੰਨੇ ਦਿਨਾਂ ਦੇ ਉਨੀਂਦਰਿਆਂ ਦੇ ਝੰਬੇ ਹੋਏ ਮੇਰੇ ਲਾਡਲਿਆਂ ਦੀ ਨੀਂਦਰ ਵਿਚ ਕਿਸੇ ਕਿਸਮ ਦਾ ਖਲਲ ਜਾਂ ਰੁਕਾਵਟ ਪਵੇ। ਇਸ ਵਕਤ ਵੀ ਗੁਰਦੇਵ ਜੀ ਦੀ ਮਨੋਬਿਰਤੀ ਪ੍ਰਭੂ ਸਿਮਰਨ ਵਿਚ ਲੀਨ ਸੀ। ਇੰਜ ਪ੍ਰਤੀਤ ਹੋ ਰਿਹਾ ਸੀ ਕਿ ਗੁਰਦੇਵ ਪਾਤਸ਼ਾਹ ਉਸ ਕਰਤਾਰ ਨਾਲ ਉਸ ਅਕਾਲ ਨਾਲ ਗੁਫ਼ਤਗੂ ਕਰ ਰਹੇ ਹੋਵਣ ਕਿ ਹੇ ਮਾਲਕ ਜੀਓ, ਮੈਂ ਤੇਰੀ ਰਜ਼ਾ ਵਿਚ ਖੁਸ਼ ਹਾਂ, ਕਿਰਪਾ ਕਰੋ ਜਿਸ ਧਰਮ ਕਾਰਜ ਲਈ ਆਪ ਜੀ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ, ਮੈਂ ਉਸ ਨੂੰ ਬਾਖੂਬੀ ਪੂਰੀ ਕਰਕੇ ਸੁਰਖਰੂ ਹੋ ਸਕਾਂ। ਅੱਲਾ ਯਾਰ ਖਾਂ ਜੋਗੀ ਲਿਖਦੇ ਨੇ, ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਦੁਆ ਮੇ ਥਾ, ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੈਂ। ਕਰਤਾਰ ਸੇ ਕਹਤੇ ਥੇ ਗੁਆ ਰੂ ਬਰੂ ਹੋਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂ ਹੋਕਰ। ਗੁਰਦੇਵ ਕਲਗੀਧਰ ਜੀ ਉਸ ਮਾਲਕ ਦਾ ਸ਼ੁਕਰ ਕਰਦੇ ਚੜ੍ਹਦੀ ਕਲਾ ਵਿਚ ਆਰਾਮ ਕਰ ਰਹੇ ਸਿੰਘਾਂ ਵੱਲ ਫੇਰਾ ਮਾਰਦੇ ਤੇ ਆਪਣੀ ਮੇਰ ਦ੍ਰਿਸ਼ਟੀ ਉਹਨਾਂ ਉੱਪਰ ਪਾਉਂਦੇ ਮਨ ਹੀ ਮਨ ਵਿਚ ਅਸੀਸਾਂ ਦਿੰਦੇ ਅੰਤਰ ਆਤਮੇ ਵਿਚਾਰ ਰਹੇ ਸਨ ਕਿ ਇਹ ਮੇਰੇ ਪਿਆਰੇ ਮੇਰੇ ਇੱਕ ਹੁਕਮ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਇੱਕ ਅੱਧ ਦਿਨ ਦੇ ਹੀ ਮਹਿਮਾਨ ਨੇ। ਕੱਲ ਜਦੋਂ ਘਮਸਾਨ ਦਾ ਯੁੱਧ ਹੋਵੇਗਾ ਇਹ ਮੇਰੇ ਦਿਲੀ ਪਿਆਰੇ ਵੀ ਮੈਥੋਂ ਸਰੀਰ ਕਰਕੇ ਸਦਾ ਲਈ ਵਿਛੜ ਜਾਣਗੇ। ਚਾਰ ਸਾਹਿਬਜ਼ਾਦੇ ਸਨ, ਹੁਣ ਮੇਰੇ ਸਾਥ ਦੋ ਹਨ। ਸਰੀਰ ਕਰਕੇ ਦੋ ਵਿਛੜ ਚੁੱਕੇ ਹਨ। ਵੱਡੇ ਦੋ ਲਾਲ ਜੋ ਨਾਲ ਹਨ ਕੱਲ ਯੁੱਧ ਵਿਚ ਇਹ ਵੀ ਪ੍ਰਭੂ ਨੂੰ ਪਿਆਰੇ ਹੋ ਜਾਣਗੇ। ਨਾਲ ਹੀ ਆਪ ਅਚਵੇਂ ਦਿਲ ਨਾਲ ਵਿਚਾਰਾਂ ਕਰ ਰਹੇ ਸਨ ਕਿ ਠੀਕ ਹੈ ਮੇਰੇ ਸਾਹਿਬਜ਼ਾਦੇ ਤੇ ਪਿਆਰੇ ਸਿੰਘ ਵੈਕੁੰਠ ਦਾ ਆਨੰਦ ਮਾਣਨਗੇ। ਮੇਰੇ ਮਾਲਕ ਦਾ ਜੋ ਮੈਨੂੰ ਹੁਕਮ ਹੋਏਗਾ ਮੈਂ ਸਿਰ ਮੱਥੇ ਉਸ ਨੂੰ ਪ੍ਰਵਾਨ ਚੜਾਵਾਂਗਾ। ਸੋਏ ਹੋਏ ਸ਼ੇਰੋਂ ਕੋ ਗਲੇ ਆਪਣੇ ਲਗਾਇਆ, ਸਤਿਗੁਰੂ ਨੇ ਦਲੇਰੋਂ ਕੋ ਗਲੇ ਆਪਣੇ ਲਗਾਇਆ, ਥੇ ਚਾਰ ਹੋ ਅਬ ਦੋ ਹੀ ਸਹਿਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਜੋ ਅਗਰ ਯੇ ਵੀ ਨਾ ਹੋਗੇ। ਹੁਣ ਗੁਰਦੇਵ ਜੀ ਇਹਨਾਂ ਦਗਦਗ ਕਰਦੇ ਚਿਹਰਿਆਂ ਵਾਲੇ ਮਰਜੀਵੜਿਆਂ ਦੇ ਦੀਦਾਰ ਕਰਦੇ ਅਗਾਂਹ ਕਦਮ ਪੁੱਟਣ ਲੱਗੇ ਤਾਂ ਅੱਗੇ ਤੁਰਨ ਦਾ ਹੌਸਲਾ ਨਾ ਪਿਆ। ਇੰਜ ਭਾਸ ਰਿਹਾ ਸੀ ਕਿ ਗੁਰਸਿੱਖਾਂ ਦੇ ਅਦੁੱਤੀ ਪਿਆਰ ਨੇ ਸਾਹਿਬਾਂ ਦੇ ਚਰਨਾਂ ਨੂੰ ਗਲਵੱਕੜੀ ਪਾ ਲਈ ਹੋਵੇ। ਹੁਣ ਪ੍ਰੇਮ ਦਾ ਅਦੁੱਤੀ ਸਾਗਰ ਲਬਾ ਲਬ ਭਰ ਕੇ ਉਛਲ ਪਿਆ। ਕਦਮ ਅਗਾਂਹ ਨਾ ਵੱਧ ਸਕੇ ਮੇਰੇ ਪਿਆਰੇ ਜੋਜੀ ਪ੍ਰੀਤਮ ਸਿੰਘਾਂ ਦੇ ਸਿਰ ਵਾਲੇ ਪਾਸੇ ਹੋਏ ਅਤੇ ਬੜੀ ਹੀ ਕੋਮਲਤਾ ਸਹਿਜਤਾ ਦੇ ਨਾਲ ਮਰਜੀਵੜੇ ਸਿੰਘਾਂ ਦੇ ਗਲੇ ਹਲਕੂਮ ਜਿਸ ਨੂੰ ਆਪਾਂ ਘਿੰਡੀ ਆਖਦੇ ਹਾਂ ਅਤੇ ਮੱਥਿਆਂ ਨੂੰ ਚੁੰਮਿਆ। ਬੜੀ ਸਹਿਜਤਾ ਦੇ ਨਾਲ, ਬੜੇ ਪਿਆਰ ਨਾਲ, ਬੜੀ ਕੋਮਲਤਾ ਦੇ ਨਾਲ ਇਹਨਾਂ ਆਰਾਮ ਕਰ ਰਹੇ ਮਰਜੀਵੜੇ ਸਿੰਘਾਂ ਦੇ ਗਲੇ ਅਤੇ ਮੱਥਿਆਂ ਨੂੰ ਚੁੰਮਿਆ ਅਤੇ ਬਾਅਦ ਵਿਚ ਬੜੀ ਹੀ ਸਹਿਜਤਾ ਨਾਲ ਸਿੱਖਾਂ ਦੇ ਚਰਨਾਂ ਵਾਲੇ ਪਾਸੇ ਆ ਕੇ ਉਹਨਾਂ ਦੇ ਚਰਨ ਚੁੰਮਣ ਲੱਗੇ। ਵਾਹ ਓਏ ਦਾਤਿਆ ਵਾਹ, ਵਾਹ ਮੇਰੇ ਕਲਗੀਆਂ ਵਾਲਿਆ ਵਾਹ। ਆਪਣੇ ਪਿਆਰੇ ਗੁਰਸਿੱਖਾਂ ਪ੍ਰਤੀ ਜੋ ਪਿਆਰ ਦੀ ਇੰਤਹਾ, ਪਿਆਰ ਦੀ ਸ਼ਿਖਰ ਸਤਿਗੁਰੂ ਜੀ ਦੇ ਹਿਰਦੇ ਵਿਚ ਸੀ ਉਸ ਨੂੰ ਗੁਰਦੇਵ ਜੀ ਨੇ ਇਸ ਚਮਕੌਰ ਦੀ ਹਵੇਲੀ ਵਿਚ ਪ੍ਰਗਟ ਕੀਤਾ। ਸੰਸਾਰ ਦੀ ਰਹਿਬਰੀ ਦੇ ਇਤਿਹਾਸ ਵਿਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ। ਅੱਲਾ ਯਾਰ ਖਾਂ ਜੋਗੀ ਨੇ ਬੜੇ ਕਮਾਲ ਦੇ ਲਫ਼ਜ਼ ਲਿਖੇ ਨੇ ਕਿ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋ ਕੋ ਹੁਆ ਜਬ ਕੇ ਗੁਜ਼ਰਨਾ, ਮੁਸ਼ਕਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ, ਚੂਮਾਂ ਕਬੀ ਹਲਕੂ ਦਹਨ ਚੂਮਨੇ ਬੈਠੇ, ਜਬ ਪਾਏ ਤੀ ਆਏ ਤੂ ਚਰਨ ਚੂਮਨੇ ਬੈਠੇ। ਇਸ ਘੜੀ ਗੁਰਦੇਵ ਜੀ ਨੇ ਜਦ ਤੱਕਿਆ ਕਿ ਥਕਾਵਟ ਅਤੇ ਠੰਡ ਨਾਲ ਬੇਸੁਰਤ ਹੋ ਕੇ ਨੀਂਦ ਦੀ ਗੋਦੀ ਵਿਚ ਸਿਰ ਸੁੱਟੀ ਆਰਾਮ ਕਰ ਰਹੇ ਸਿੰਘਾਂ ਦੇ ਜੋ ਛੋਟੇ ਦਸਤਾਰੇ ਹਨ ਉਹ ਸਿਰਾਂ ਤੋਂ ਖਿਸਕ ਗਏ ਹਨ। ਪਿਆਰੇ ਗੁਰਦੇਵ ਜੀ ਨੇ ਬੜੇ ਸਹਿਜ ਨਾਲ ਸਾਫਿਆਂ ਨੂੰ ਚੁੱਕਿਆ, ਝਾੜਿਆ, ਹੌਲੀ ਜਿਹੀ ਸਿਰਾਂ ਦੇ ਪਾਸ ਰੱਖ ਦਿੱਤਾ। ਘੋੜਿਆਂ ਦੀਆਂ ਕਾਠੀਆਂ ਦੇ ਬਣਾਏ ਹੋਏ ਸਿਰਹਾਣਿਆਂ ਤੋਂ ਸਿੱਖਾਂ ਦੀਆਂ ਧੌਣਾਂ ਵੀ ਸਰਕੀਆਂ ਹੋਈਆਂ ਸਨ। ਸਰਕੇ ਹੋਏ ਸਿਰਾਂ ਨੂੰ ਸਿੱਧਿਆਂ ਕਰਕੇ ਮੁੜ ਕਾਠੀਆਂ ਤੇ ਟਿਕਾ ਦਿੱਤਾ। ਜਿਸ ਸਿੰਘ ਦੇ ਪਾਵਨ ਕੇਸ ਨੀਂਦ ਵਿਚ ਪਏ ਹੋਏ ਦੇ ਕਿਤੇ ਖੁੱਲ ਗਏ ਸਨ, ਗੁਰੂ ਸਾਹਿਬ ਨੇ ਹੌਲੀ ਹੌਲੀ ਝਾੜੇ, ਕੇਸਾਂ ਉੱਪਰ ਲੱਗੀ ਮਿੱਟੀ ਨੂੰ ਆਪਣੇ ਮੁਬਾਰਕ ਮਸਤਕ ਨਾਲ ਲਾ ਕੇ ਸਿਜਦਾ ਕੀਤਾ। ਸ਼ਸਤਰ ਵੀ ਤਰਤੀਬੇ ਹੋਏ ਪਏ ਸਨ। ਗੁਰਦੇਵ ਜੀ ਨੇ ਖਿੰਡੇ ਪੁੰਡੇ ਸ਼ਸਤਰਾਂ ਨੂੰ ਵੀ ਤਰਤੀਬ ਵਾਰ ਸਜਾਇਆ। ਦੇਖੋ ਪਿਆਰ, ਦੇਖੋ ਸਨੇਹ ਮੇਰੇ ਕਲਗੀਆਂ ਵਾਲੇ ਦਾ ਆਪਣੇ ਸਿੱਖਾਂ ਨਾਲ। ਗੱਲ ਕੀ ਗੁਰਦੇਵ ਜੀ ਨੇ ਨੀਂਦ ਵਿਚ ਸੁੱਤੇ ਪਏ ਆਪਣੇ ਪਿਆਰਿਆਂ ਦੀ ਹਰ ਵਸਤ ਨੂੰ ਤਰਤੀਬ ਦੇ ਕੇ ਸਿੰਘਾਂ ਦੀ ਖੁਦ ਖਿਦਮਤ ਕੀਤੀ, ਸੇਵਾ ਕੀਤੀ। ਯੋਗੀ ਅੱਲਾ ਯਾਰ ਖਾਂ ਲਿਖਦੇ ਨੇ ਕਿ ਖੁਦਾ ਦੀ ਕਸਮ ਹੈ ਮੈਂ ਕਿਸੇ ਰਹਿਬਰ ਵਿਚ ਅਜਿਹੀ ਪਿਆਰ ਨਾਲ ਲਬਰੇਜ਼ ਕਰਨ ਦਾ ਉਪਕਾਰੀ ਗੁਣ, ਆਪਣੀ ਉਮਤ ਨਾਲ ਕਿਸੇ ਪੈਗੰਬਰ ਦਾ ਇਤਨਾ ਇਲਾਹੀ ਪਿਆਰ ਨਹੀਂ ਵੇਖਿਆ। ਕਹਿੰਦੇ ਨੇ ਕਿ ਕਿਸੇ ਰਹਿਬਰ ਵਿਚ ਮੈਂ ਅਜਿਹੀ ਪਿਆਰ ਨਾਲ ਲਬਰੇਜ਼ ਕਰਨ ਦਾ ਉਪਕਾਰੀ ਗੁਣ ਅਤੇ ਆਪਣੀ ਉਮਤ ਨਾਲ ਕਿਸੇ ਪੈਗੰਬਰ ਦਾ ਇਤਨਾ ਇਲਾਹੀ ਪਿਆਰ ਨਹੀਂ ਵੇਖਿਆ ਸੰਸਾਰ ਦੇ ਇਤਿਹਾਸ ਵਿਚ ਜਿਸ ਪਿਆਰ ਦਾ ਇਜ਼ਹਾਰ ਜਿਸ ਪਿਆਰ ਦਾ ਪ੍ਰਗਟਾਵਾ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਚਮਕੌਰ ਦੀ ਗੜੀ ਵਿਚ ਉਹਨਾਂ ਆਰਾਮ ਕਰ ਰਹੇ ਆਪਣੇ ਪਿਆਰੇ ਸਿੱਖਾਂ ਦੇ ਨਾਲ ਕਰ ਰਹੇ ਨੇ। ਸਾਫੇ ਕਬੀ ਸਿੰਘੋਂ ਕੇ ਉਠਾਤੇ ਥੇ ਜ਼ਮੀਂ ਸੇ ਕੇਸ ਇਸਕੇ ਜੋ ਝਾੜੇ ਤੋ ਲੀ ਖਾਕ ਉਸਕੀ ਥੀ ਜ਼ਮੀਂ ਸੇ ਸਰ ਠੀਕ ਕੀਏ ਸਰ ਕੇ ਹੁਏ ਬਾਲਸ਼ੇ ਜ਼ੀਂ ਸੇ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ ਹਾਸ਼ਾ ਕਿਸੀ ਮੁਰਸ਼ਦ ਮੇ ਯੇ ਇਸਾਰ ਨਹੀਂ ਹੈ ਯੇ ਪਿਆਰ ਕਿਸੀ ਪੀਰ ਮੇ ਜ਼ਿਨਹਾਰ ਨਹੀਂ ਹੈ ਹਾਸ਼ਾ ਕਿਸੀ ਮੁਰਸ਼ਦ ਮੇ ਯੇ ਇਸਾਰ ਨਹੀਂ ਹੈ ਯੇ ਪਿਆਰ ਕਿਸੀ ਪੀਰ ਮੇ ਜ਼ਿਨਹਾਰ ਨਹੀਂ ਹੈ।